ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਸਤਵੰਤ ਕੌਰ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਕਾਂਡ 15 ਪਹਿਲਾ ਹਿੱਸਾ। ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ। ਪੰਛੀ ਘੁਰਿਆਂ ਵਿੱਚ ਜਾ ਲੁਕੇ, ਲੋਕੀ ਘਰਾਂ ਵਿੱਚ ਜਾ ਵੜੇ। ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ। ਆਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿਸਣ ਵਾਲੀਆਂ ਜੋਤਾਂ ਨੇ ਰੋਸ਼ਨ ਕਰ ਦਿੱਤਾ। ਚੰਦਰਮਾ ਚੜ੍ਹ ਪਿਆ, ਸਰਦ ਚਾਨਣੀ ਵਰਗੀ ਨਿਖਰੀ ਹੋਈ ਚਾਨਣੀ ਫੈਲ ਗਈ। ਅੱਖਾਂ ਆਸਮਾਨ ਨੂੰ ਦੇਖ ਕੇ ਠਰਦੀਆਂ ਅਤੇ ਸੁਹਾਉ ਦੇ ਕਾਰਨ ਤਰੋਤੀਆਂ ਹੁੰਦੀਆਂ ਜਾਂਦੀਆਂ ਹਨ। ਪਰ ਹਾਏ, ਮਾਂ ਦੀ ਮਮਤਾ ਕੈਸੇ ਸੀਤਲ ਸਮੇਂ ਗਰਮ ਹਉਕੇ ਅਤੇ ਠੰਡੇ ਸਵਾਸ ਲੈ ਕੇ ਆਪਣੇ ਗਮਾਂ ਦੇ ਗੋਤਿਆਂ ਵਿੱਚ ਡਿੱਗਦੇ ਮਨ ਨੂੰ ਢਾਰਸਾਂ ਦੇ ਕੇ ਪ੍ਰਾਰਥਨਾ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਨ ਕਹਿੰਦੀ ਹੈ, ਗਿੱਲੀਆਂ ਚਿਮਣੀਆਂ ਨੂੰ ਪੂੰਜਦੀ ਹੈ ਅਤੇ ਦਿਲ ਵਿੱਚ ਭਾਣਾ ਮੰਨਣ ਦਾ ਉੱਦਮ ਕਰਦੀ ਹੈ। ਪਰ ਮਮਤਾ ਦੀ ਲਹਿਰ ਉਮੜ ਕੇ ਸਿਰ ਨੂੰ ਰੁੱਖ ਕਰਦੀ, ਤਪਦੇ ਤਪਦੇ ਹੰਝੂ ਤਰਪ ਤਰਪ ਕੇਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਆਵਾਜ਼ ਪੈਦਾ ਹੁੰਦੀ ਹੈ। ਗਲਾ ਰੁਕਦਾ ਹੈ ਕਿ ਇਹਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫਿਰ ਚਿੰਤਾ ਦੇ ਖੂਹ ਵਿੱਚੋਂ ਹਮਲਾ ਮਾਰ ਕੇ ਭਾਣੇ ਦੀ ਮਣ 'ਤੇ ਚੜ੍ਹਦਾ ਹੈ। ਸ਼ੁਕਰ ਭਾਣਾ ਰਜ਼ਾ ਮੂੰਹੋਂ ਨਿਕਲਦਾ ਹੈ। ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਆਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦਰਮਾ ਦੀ ਖਿੜੀ ਹੋਈ ਟਿੱਕੀ 'ਤੇ ਨਜ਼ਰ ਜਮਾਉਂਦੀ ਹੈ ਅਤੇ ਫਿਰ ਆਹ ਭਰ ਕੇ ਕਹਿੰਦੀ ਹੈ, ਪਿਆਰੀ ਦੁਲਾਰੀ, ਕਿਸੇ ਧਰਤੀ 'ਤੇ ਬੈਠੀ ਖਬਰੇ ਤੂੰ ਵੀ ਇਸ ਵੇਲੇ ਚੰਨ ਨੂੰ ਦੇਖਦੀ ਹੋਵੇਂ, ਮੈਂ ਵੀ ਇਸ ਨੂੰ ਦੇਖ ਰਹੀ ਹਾਂ। ਨਜ਼ਰਾਂ ਤਾਂ ਇਸ ਮੰਡਲ 'ਤੇ ਇਕੱਠੀਆਂ ਹੋ ਗਈਆਂ, ਪਰ ਹਾਏ ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ, ਮੈਂ ਕੈਸੀ ਸਿਦਕਹੀਨ ਸਿੱਖ ਹਾਂ, ਭਾਣੇ 'ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸਕੀ। ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੋੜਾ ਕੁਸੈਲਾ ਹੋ ਕੇ ਲੰਘ ਜਾਂਦਾ, ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ। ਹਾਏ, ਕੋਈ ਸੋ ਧੀ ਦੀ ਨਹੀਂ ਪੈਂਦੀ, ਬੱਚੀ ਚੰਗੀ ਗਈ ਹੋ। ਰਹਿੰਦੇ ਕਹਿੰਦੇ ਹਨ, ਜਾ ਧੀਆਂ ਰਾਵੀ, ਨਾ ਕੋਈ ਆਵੀ ਅਤੇ ਨਾ ਕੋਈ ਜਾਵੀ, ਅਤੇ ਇੱਥੇ ਤਾਂ ਧੀ ਗਈ ਅਟਕੋਂ ਪਾਰ, ਨਾ ਕੋਈ ਖਬਰ ਅਤੇ ਨਾ ਕੋਈ ਸਾਰ। ਉਸ ਦੇਸ਼ ਵਲੂੰਦਰੀ ਗਈ ਹੋ, ਜਿੱਧਰੋਂ ਗਿਆ ਕੋਈ ਨਹੀਂ ਮੁੜਦਾ, ਕੋਈ ਐਨੀ ਖਬਰ ਯਾਦ ਦੱਸੇ ਜੋ ਸ਼ਰਮ ਧਰਮ ਵਿੱਚ ਬਚੜੀ ਮਰ ਗਈ ਹੈ। ਵਾਹ, ਕੋਈ ਮਰਨੇ ਦੀ ਸੁਣਾਵਣੀ ਹੀ ਆ ਸੁਣਾਵੇ ਤਾਂ ਸ਼ਾਦਿਆਨੇ ਕਰਾਂ, ਦੁੱਧ ਦਾ ਕਟੋਰਾ ਪੀਆਂ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਤੇ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਤੁਲ ਜਾਣਾ। ਪਰ ਕੌਣ ਦੱਸੇ ਕਿ ਬੱਚੀ ਫਰਸ਼ਾਂ 'ਤੇ ਰੁਲ ਰਹੀ ਹੈ ਕਿ ਅਰਸ਼ਾਂ 'ਤੇ ਕੁਰਸੀ ਨਸ਼ੀਨ ਹੋ ਰਹੀ ਹੈ। ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ ਮੈਥੋਂ ਕਿਕੁਰ ਧਰੀਕਿਆ ਗਿਆ, ਕਈਆਂ ਵਿਲਿਖਾਂ ਪੈ ਗਈਆਂ। ਵਿਛੜ ਕੇ ਤੂੰ ਸੋਣੀਏ, ਮਲਿਆ ਕਿਹੜਾ ਮੁੱਖ ਨੀ, ਨਿੱਜ ਜੰਮਦਿਓ ਤੂੰ ਬਚੜੀਏ, ਔਤ ਚੰਗੇਰੀ ਕੁੱਖ ਨੀ। ਕਿਹਾ ਭੁਲਾਵਾ ਛਲ ਗਿਆ, ਹੋ ਗਈ ਕੇਹੀ ਚੁੱਖ ਨੀ, ਹਾਵੇ ਖਾ ਗਏ ਜਿੰਦੜੀ, ਦਿਲ ਨੂੰ ਖਾ ਗਈ ਧੁੱਖ ਨੀ, ਡੋਲੇ ਬੇੜੀ ਸਿਦਕ ਦੀ, ਲਦ ਗਏ ਦਿਲ ਸੁੱਖ ਨੀ, ਸੁਪਨੇ ਵਿੱਚ ਹੀ ਆ ਮਿਲੇ, ਦੇਖਾਂ ਤੇਰਾ ਮੁੱਖ ਨੀ, ਸੋ ਕੰਸੋ ਕੋਈ ਕਾਲ ਦੇ, ਠਰੇ ਦਿਲੇ ਦੀ ਝੁੱਖ ਨੀ, ਕਿਵੇਂ ਕਦੇ ਤੂੰ ਆ ਮਿਲੇ, ਮਿੱਟੇ ਤੜਫਣੀ, ਮਿੱਟੇ ਤੜਫੀ ਭੁੱਖ ਨੀ। ਇਸ ਤਰ੍ਹਾਂ ਦਾ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾੜ ਗਏ। ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁਕ ਗਿਆ, ਅੱਖਾਂ ਅੱਗੇ ਛੱਪਰ ਟਹਿ ਪਏ, ਬੈਠੀ ਬੈਠੀ ਦੀ ਮਾਂ ਨੂੰ ਅੱਖ ਲੱਗ ਗਈ। ਅੱਖ ਲੱਗੀ ਵਿੱਚ ਮਾਂ ਕੀ ਦੇਖਦੀ ਹੈ ਕਿ ਇੱਕ ਪਹਾੜੀ ਜਿਹੀ ਦੇ ਲਾਗੇ ਇੱਕ ਪਾਣੀ ਦੀ ਕੂਲ ਵਗ ਰਹੀ ਹੈ। ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਆਵਾਜ਼ ਵਿਪਲ ਵਿਪਲ ਵਾਂਗੂ ਆ ਰਹੀ ਹੈ। ਇੱਕ ਥਾਂ 'ਤੇ ਇਸਦੇ ਕਿਨਾਰੇ ਪਰ ਬਿਰਛਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜ੍ਹੀ ਹੋਈ ਹੈ। ਸਾਵੇ ਸਾਵੇ ਪੱਤਿਆਂ ਵਿੱਚੋਂ ਗੁੱਛਿਆਂ ਦੇ ਗੁੱਛੇ ਲਟਕ ਰਹੇ ਹਨ। ਹੇਠਾਂ ਇਸ ਦੀ ਪਿਆਰੀ ਸਤਵੰਦ ਕੌਰ ਬੈਠੀ ਹੈ। ਅੱਖਾਂ ਧਰਤੀ ਵਿੱਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤਰੋੜ ਰਹੀ ਹੈ। ਕਿਸੇ ਵੇਲੇ ਹੌਕਾ ਲੈਣ ਦੀ, ਕਿਸੇ ਵੇਲੇ ਅਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫਿਰ ਚੁੱਪ ਹੋ ਜਾਂਦੀ ਹੈ। ਧਿਆਨ ਲਾ ਕੇ ਜੋ ਮਾਂ ਨੇ ਸੁਣਿਆ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਵਿਆ। ਇਸ ਦਰਦ ਵੈਰਾਗ ਨਾਲ ਕੇ ਪੱਥਰ ਵੀ ਮੰਗਰ ਪੈਣ। ਕਿਸੇ ਗੁਆਂਢਣ ਨੇ ਆਖਿਆ, ਮਾਏ ਤੇਰਾ ਪਿਓ ਭਰਾ ਗਿਆ ਆਏ, ਜੀ ਵਿੱਚ ਹੋਈਆਂ ਸ਼ਾਦੀਆਂ ਮਾਏ, ਮੇਰੇ ਮਨ ਵਿੱਚ ਹੋਇਆ ਇਹ ਚਾਏ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ ਪੁੱਤਰਾਂ ਵਾਲੀਏ ਮਾਏ, ਪੱਕੀ ਖੂਹੀ ਘੜਾ ਰੰਗਲਾ ਨੀ ਜਿੱਥੋਂ ਅੰਬਣੀ ਪਾਣੀ ਭਰੇ, ਇੱਕ ਭਰ ਤਰੇ ਦੂਜਾ ਸਿਰ ਤਰੇ, ਨੀ ਸਾਨੂੰ ਤੀਆਂ ਨੂੰ ਯਾਦ ਕਰੇ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ ਪੁੱਤਰਾਂ ਵਾਲੀਏ ਮਾਏ, ਸਾਂ ਢੁੱਲ ਪਰਛਾਵੇਂ ਬਹਿੰਦਿਆਂ ਮਾਏ, ਅਸੀਂ ਮਾਵਾਂ ਅਤੇ ਧੀਵਣਿਆਂ ਨੀ ਮੈਂ ਸਿਰ ਗੁੰਦਾ ਤੈਂਡਣਾ ਮਾਏ, ਤੂੰ ਕਰੇ ਗੱਲਾਂ ਮਿੱਠੜੀਆਂ ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ ਪੁੱਤਰਾਂ ਵਾਲੀਏ ਮਾਏ, ਅੰਬੜ ਅੰਬੜ ਕਰਾਂ ਮੈਂ ਮਾਏ, ਮੇਰੀ ਅੰਬੜੀ ਕਿਹੜਾ ਹਿਤਨੀ, ਮਨੋ ਵਿਸਾਰੀ ਧੀਵੜੀ ਮਾਏ, ਮੇਰੀ ਅੰਮੀ ਸੁਖਾਲੜਾ ਚਿਤਨੀ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ ਪੁੱਤਰਾਂ ਵਾਲੀਏ ਮਾਏ, ਕੰਧ ਕੰਧਾਰੀ ਬੈਠੀ ਹਾਂ ਮਾਏ, ਮੇਰਾ ਚਿੱਤ ਭਰਾਵਾਂ ਦੇ ਵਿੱਚ ਨੀ, ਮੇਰੇ ਨੈਣ ਛਮਾ ਛਮਰੋਂ ਦੇ, ਮੇਰਾ ਕਾਲਜਾ ਤੂੰ ਦੀ ਖਿੱਚ ਨੀ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ ਪੁੱਤਰਾਂ ਵਾਲੀਏ ਮਾਏ। ਇਹ ਸੁਣਦੀ ਮਾਂ ਅੱਗੇ ਨੂੰ ਵਧੀ ਔਰ ਧੀ ਨੂੰ ਘੁੱਟ ਕੇ ਜਫੀ ਪਾ ਲਈ, ਪਰ ਕਲਾਈ ਵਿੱਚ ਕੁਛ ਵੀ ਨਾ ਆਇਆ, ਸਗੋਂ ਜੋ ਅੱਖਾਂ ਨਾਲ ਧੀ ਦਿਸ ਰਹੀ ਸੀ ਉਹ ਵੀ ਦਿਸਣੋਂ ਰਹਿ ਗਈ। ਇੱਧਰ ਤੱਕ ਉਧਰ ਦੇਖ ਪਰ ਧੀ ਦਿਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿਸਦਾ ਹੈ, ਉਹ ਵਿਹੜਾ ਜਿੱਥੇ ਪਿਆਰੀ ਪੁੱਤਰੀ ਹਰਨੋਟਿਆਂ ਵਾਂਗ ਚੌਕਣੀਆਂ ਭਰਦੀ ਫਿਰਦੀ ਹੁੰਦੀ ਸੀ, ਜਿੱਥੇ ਨਿੱਕੀ ਹੁੰਦੀ ਗੀਟੇ ਖਿੱਦੂ ਖੇਡਦੀ ਥਾਲ ਪਾਇਆ ਕਰਦੀ ਸੀ। ਮਾਂ ਦੀ ਨਜ਼ਰ ਦੇ ਸਾਹਮਣੇ ਸੁੰਜਾ ਪਿਆ ਹੈ, ਬੜਾ ਲੰਬਾ ਡੂੰਘਾ ਸਾਹ ਭਰਿਓਸ, ਹਾਏ ਸੁਫਨਾ, ਬੱਚੀ ਤੂੰ ਜਿਉਂਦੀ ਹੈ ਔਰ ਹਾਵਿਆਂ ਵਿੱਚ ਦਿਨ ਕੱਟ ਰਹੀ ਹੈ, ਮੈਂ ਕੀ ਕਰਾਂ ਕੀ ਬਣਾਵਾਂ, ਲੋਚਾਂ ਲੋਚਦੀ ਨੂੰ ਆ ਦਿਨ ਆ ਗਏ, ਕੋਈ ਸੁੰਦਕ ਨਾ ਪਈ, ਗੁਰੂ ਸਵਾਰੇ ਭਾਈ ਜੀ ਨੇ ਵੀ ਕੋਈ ਪਤਾ ਨਾ ਭੇਜਿਆ, ਹੇ ਗੁਰੂ ਹੁਣ ਮੈਂ ਆਪ ਕਾਬਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ, ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ, ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿੱਟੂ, ਹੇ ਸਾਈਂ ਜਾਂ ਬਚੜੀ ਭੇਜ ਜਾਂ ਮੈਨੂੰ ਮੇਟ। ਹੈਂ ਮੈਨੂੰ ਮੇਟ, ਇਹ ਕੀ ਨਾ ਸ਼ੁਕਰੀ ਹੈ, ਇੱਕ ਭਾਰੀ ਗੰਭੀਰ ਆਵਾਜ਼ ਨੇ ਡਿਉੜੀ ਵਿੱਚੋਂ ਆਖਿਆ। ਤ੍ਰਿਭਕ ਕੇ ਮਾਤਾ ਅਰਥਾਤ ਬਸੰਤ ਕੌਰ ਉੱਠ ਖੜੋਤੀ ਔਰ ਆਪਣੇ ਪ੍ਰਾਣਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿੱਚ ਆ ਪਹੁੰਚੇ ਸੇ, ਸਿਰ ਨਿਵਾਉਂਦੀ ਨਾਰ ਦੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਪ੍ਰਿਯੇ ਇਹ ਕੀ ਬੇਸਿੱਧਕੀ ਹੈ, ਸਾਈਂ ਸਾਨੂੰ ਰਚੇ ਸਾਈਂ ਮੇਟੇ, ਅਸੀਂ ਕੌਣ ਆਏ ਕਹਿਣ ਵਾਲੇ ਕਿ ਸਾਨੂੰ ਮੇਟ, ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ, ਤੁਸੀਂ ਤਾਂ ਬੜੇ ਧੀਰ ਜੀ ਸੇ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿੱਧਕ ਨਾਲ ਚੱਲਦੇ ਰਹੇ, ਪਰ ਅੱਜ ਕੀ ਹੋਇਆ। ਬਸੰਤ ਕੌਰ, ਖਿਮਾ ਕਰਨੀ ਸਿੰਘ ਜੀ, ਜ਼ਨਾਨੀ ਦਾ ਆਲਮ ਬਹੁਤ ਖੋਟਾ ਹੈ, ਅਸੀਂ ਪਸ਼ੂ ਹਾਂ, ਮਹਾਰਾਜ ਜੀ ਦਾ ਵਾਕ ਹੈ ਚੌਣੇ ਚੌਣੇ ਤੋਂ ਭਾਵ ਹੈ ਪਸ਼ੂ ਨੂੰ, ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੇ ਕਾਸ, ਕਿੰਨਾ ਸਮਝਾਓ ਬੁਝਾਓ ਸਾਡਾ ਅਸਲਾ ਨਹੀਂ ਸੋੜਦਾ, ਜੋ ਦਿਨ ਲੰਘੇ ਆਪ ਦੀ ਕਿਰਪਾ ਨਾਲ ਲੰਘੇ, ਦੋ ਹੀ ਦਿਨ ਤੁਸੀਂ ਵਾਂਢੇ ਗਏ ਅਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ, ਮੇਰੇ ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰਿੰਗਵਣਾ ਹੋ ਗਿਆ, ਮੇਰੇ ਸਿੱਧਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿੱਚ ਹੀ ਪਿੰਗਲਾ ਹੋ ਟੱਠਾ, ਅੱਜ ਮੈਂ ਆਮ ਤ੍ਰੀਮਤਾ ਵਾਂਗ ਹਾਵੇ ਕੱਢੇ ਹਨ, ਵਹਿਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਤ੍ਰਿਕਾਰਿਆ ਹੈ, ਜੀਵਨ ਕੌੜਾ ਜਾਣ ਕੇ ਮੌਤ ਮੰਗੀ ਹੈ, ਔਰ ਸਦਾ ਪਿਆਰੇ ਸਿਰਜਣਹਾਰ ਦੀ ਬੇਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾਂ, ਮੈਨੂੰ ਕਾਬਲ ਤੋਰ ਦਿਓ ਜੋ ਜਾਂ ਤਾਂ ਧੀ ਨੂੰ ਲੱਭ ਲਵਾਂ ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ। ਇਹ ਕਹਿੰਦੀ ਫਿਰ ਫੁੱਟ ਫੁੱਟ ਕੇ ਰੋਈ। ਹਿੰਮਤ ਸਿੰਘ ਕੋਮਲਤਾ ਨਾਲ, ਪ੍ਰਿਆ ਜੀ ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ। ਕੁਸੰਗ ਬਹੁਤ ਵੇਰ ਤ੍ਰੀਮਤਾਂ ਦੇ ਉਦਾਲੇ ਹੋ ਜਾਂਦਾ ਹੈ, ਸੋ ਸਤਸੰਗ ਨਾਲ ਸਵਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ। ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਕਰੜੀ ਖੇਡ ਹੈ। ਤੁਸੀਂ ਰੋਏ ਹੋ ਪਰ ਪਿਆਰ ਨਾਲ ਰੋਏ, ਤੁਹਾਨੂੰ ਕੋਈ ਵਲੇਵਾ ਨਹੀਂ ਹੈ। ਜਿਸ ਨੇ ਰੁਆਇਆ ਹੋਵੇ ਤੁਹਾਡੀ ਧੀ ਦੇ ਦੁੱਖਾਂ ਦਾ ਕਸ਼ਟ ਰੁਆਉਂਦਾ ਹੈ। ਹਾਂ ਪਰ ਤੁਸੀਂ ਰੋਏ ਉਹਨਾਂ ਵਾਂਗ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ। ਤੁਸੀਂ ਵੈਰਾਗ ਉਹਨਾਂ ਵਾਂਗ ਕੀਤਾ ਹੈ ਜੋ ਗੁਰੂ ਪਿਆਰ ਦੀ ਛਾਂ ਤੋਂ ਖਾਲੀ ਮਨਮਤ ਦੇ ਰੜੇ ਵਿੱਚ ਤਪ ਰਹੇ ਹਨ। ਤੁਸੀਂ ਉਹਨਾਂ ਵਾਂਗ ਹਾਵੇ ਕੀਤੇ ਹਨ ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਸੰਗ ਦੇ ਆਸਰੇ ਤੋਂ ਸੱਖਣੇ ਡਾਵਾਂਡੋਲ ਰਹਿਣ ਵਾਲੇ ਲੋਕ ਕੱਢਦੇ ਹਨ। ਕੁਛ ਚਿਰ ਚੁੱਪ ਰਹਿ ਕੇ ਸੋਚ ਕੇ, ਹਾਂ ਇਸਤਰੀ ਅਰਧੰਗ ਹੈ, ਜੇ ਸੁਖੀ ਹੈ ਤਾਂ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ। ਫਿਰ ਵੋਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ, ਲਓ ਵਿਚਾਰ ਕਰੋ, ਇੱਕ ਤਾਂ ਧੀ ਗਈ, ਇੱਕ ਅਸਾਂ ਅੱਜ ਸਿੱਖੀ ਸਿਦਕ ਨੂੰ ਵਿਦੈਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ਰ ਦੀ ਦਾਤ ਸੀ, ਆਪਣੀ ਦਾਤ ਉਸਨੇ ਲੈ ਲਈ। ਦੁੱਖ ਹੈ ਤਾਂ ਇਹ ਹੈ ਕਿ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਹੋ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਆਈ ਸੀ। ਜੇ ਉਹਨਾਂ ਦਾ ਉਪਰਾਲਾ ਸਾਡੇ ਵੱਸੋਂ ਬਾਹਰ ਸੀ ਤਦ ਹੁਣ ਦਾ ਵੀ ਉਸੇ ਤਰ੍ਹਾਂ ਦਾ ਹੈ। ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਕਾਤਿਆ ਹੈ। ਸੋਚ ਬਾਲੀ ਇਹ ਪੈਂਦੀ ਹੈ ਕਿ ਉਸਦਾ ਸਤ ਧਰਮ, ਉਸਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜੀਵਦੀ ਹੋਵੇ ਤਾਂ ਨਿਸ਼ੰਗ ਹੋਵੇ, ਇਹ ਲੈ ਕੇ ਮਰ ਗਈ ਹੋਵੇ ਤਾਂ ਨਿਸ਼ੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸਨੇ ਕਦੇ ਕਮਜ਼ੋਰੀ ਨਹੀਂ ਖਾਣੀ, ਉਸ ਦੀਆਂ ਰੱਗਾਂ ਵਿੱਚ ਪਵਿੱਤਰ ਖੂਨ ਹੈ, ਉਸਦੇ ਦਿਲ ਵਿੱਚ ਸਿੱਖੀ ਦੀ ਗੈਰਤ ਅਤੇ ਅਣਖ ਹੈ। ਤੁਸੀਂ ਵੀ ਸਿਦਕ ਰੱਖੋ, ਵੇਖੋ ਜੇ ਤੁਸੀਂ ਆਪਣੇ ਜੀ ਵਿੱਚ ਸ਼ੱਕ ਕੀਤਾ ਕਿ ਧੀ ਖਬਰੇ ਢਹਿ ਪਈ ਹੋਵੇ, ਤਾਂ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ ਉਸਨੂੰ ਢਹਿੰਦੀਆਂ ਕਲਾਂ ਦੀ ਲਹਿਰ ਮਾਰੇਗਾ। ਤੁਸੀਂ ਮਨ ਵਿੱਚ ਚੜ੍ਹਦੀਆਂ ਕਲਾਂ ਨੂੰ ਵਾਸ ਦਿਓ। ਜਦ ਧੀ ਯਾਦ ਆਵੇ ਤਾਂ ਇਹ ਖਿਆਲ ਬੰਨੋ ਕਿ ਸਿਦਕ ਵਿੱਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਹੇ ਗੁਰੂ ਜੀ ਸਹਾਇਤਾ ਕਰੋ। ਆਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾ ਦੀ ਡੋਰ ਚੜ੍ਹਦੀ ਕਲਾ ਵਿੱਚ ਰਹੇਗੀ। ਦਿਸਣ ਵਾਲੇ ਸੰਸਾਰ ਨੂੰ ਸਭ ਕੁਛ ਨਾ ਜਾਣੋ, ਨਾ ਦਿਸਣ ਵਾਲਾ ਦਿਸਣ ਵਾਲੇ ਤੋਂ ਬਹੁਤ ਵਿਸ਼ਾਲ, ਉਸਦੇ ਤਰੀਕੇ ਅਤੇ ਤਾਕਤਾਂ ਸੂਖਮ ਹਨ ਪਰ ਬਲਵਾਨ। ਤੁਹਾਡੇ ਸੰਕਲਪ ਨਾ ਦਿਸਣ ਵਾਲੇ ਜਗਤ ਵਿੱਚ ਤੀਰਾਂ ਵਾਂਗੂ ਚਾਲ ਰੱਖਦੇ ਅਤੇ ਨਿਸ਼ਾਨੇ ਅਪੜਦੇ ਹਨ, ਪਹੁੰਚਦੇ ਪੁੜਦੇ ਅਤੇ ਆਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡੇਗਦੇ ਹਨ, ਸੁਆਰਦੇ ਹਨ, ਵਿਗਾੜਦੇ ਹਨ, ਚਾਹੋ ਬਹੁਤ ਚਾਹੋ ਥੋੜ੍ਹਾ। ਜੋ ਕੁਝ ਤੁਸਾਂ ਅੱਜ ਕੀਤਾ ਹੈ ਉਸ ਨਾਲ ਤੁਸਾਂ ਧੀ ਵੀ ਰੋਂਦੀ ਦੇਖੀ ਹੈ। ਪਿਆਰੀ ਧੀ ਨੂੰ ਜਦ ਦੇਖੀਦਾ ਹੈ, ਚੜ੍ਹਦੀਆਂ ਕਲਾਂ ਵੀ ਦੇਖੀਦਾ ਹੈ, ਉਸ ਵੇਲੇ ਅਸੀਸ ਦੇਈਦੀ ਹੈ, ਬੱਚੀ ਤੂੰ ਕਦੇ ਢਹਿੰਦੀਆਂ ਕਲਾਂ ਵਿੱਚ ਨਾ ਪਵੇਂ। ਸਤਸੰਗ ਵਿੱਚ ਰੋਜ਼ ਇਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤ੍ਰੀਮਤਾਂ ਚਾਹੇ ਕਿੰਨੇ ਥੋੜ੍ਹੇ ਹਨ ਕੈਦ ਪਏ ਹਨ, ਉਹ ਸਿੱਖੀ ਸਿਦਕ ਵਿੱਚ ਪੱਕੇ ਰਹਿਣ। ਸਾਨੂੰ ਸ਼ੌਕ ਨਹੀਂ ਕਿ ਸਾਡਾ ਇੱਕ ਬਾਲ ਵੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੋਵੇ? ਬਾਬੇ ਬੰਦੇ ਦੇ ਨਾਲ 800 ਕੇ 1000 ਸਿੱਖ ਕੈਦ ਪਏ ਸਨ, ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜ ਕੇ ਵਿੱਚ ਪਾ ਦਿੱਤੇ ਗਏ ਸਨ, ਪਰ ਕਿਸੇ ਧਰਮ ਨਹੀਂ ਹਾਰਿਆ। ਮੈਂ ਨਹੀਂ ਕਹਿੰਦਾ ਹੰਕਾਰ ਦਾ ਹਮਾਂ ਬੰਨੋ, ਪਰ ਸਿਦਕ 'ਤੇ ਭਰੋਸਾ ਬੰਨੋ, ਪਰ ਸ਼ੱਕ ਭੈ ਅਤੇ ਭਰਮ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ ਆਪਣੇ ਆਤਮਾ ਨੂੰ ਭਰੋਸੇ ਵਿੱਚ ਰੱਖਦੇ ਹੋਏ ਚੜ੍ਹਦੀਆਂ ਕਲਾਂ ਵਿੱਚ ਹੋ ਕੇ ਉਹ ਪੱਕੇ ਸੰਕਲਪ ਕਰੋ, ਗੁਰੂ ਚਾਹੇ ਤਾਂ ਉਹ ਕੁਛ ਹੋਵੇਗਾ। ਬਸੰਤ ਕੌਰ: ਸੱਚ ਹੈ ਸਵਾਮੀ ਜੀ, ਪਰ ਆ ਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ। ਦੇਖੋ ਕੋਈ ਸਜਰੇ ਕਥੇ ਦਿਨ ਨਹੀਂ, ਪਰ ਜਿਸ ਵੇਲੇ ਰੋਟੀ ਖਾਣ ਬੈਠਾ ਜੀ ਕਹਿੰਦਾ ਹੈ ਖਬਰੇ ਧੀ ਖਾ ਬੈਠੀ ਹੈ ਕਿ ਭੁੱਖੀ ਹੈ, ਜਦ ਸੌਣ ਲੱਗਾਂ ਜੀ ਕਹਿੰਦਾ ਹੈ ਖਬਰੇ ਧੀ ਰੜੇ ਵਿੱਚ ਹੈ ਕਿ ਸੋੜੇ, ਦੁੱਧ ਚੋਂਦੀ ਹਾਂ ਤਾਂ ਕਹਿੰਦੀ ਹਾਂ ਬੱਚੀ ਤੇਰਾ ਰਲਿਆ ਹੋ ਚੁੱਕਾ, ਰੇੜਕਾ ਪਾਉਂਦੀ ਹਾਂ ਤਾਂ ਕਹਿੰਦੀ ਹਾਂ ਹੁਣ ਮੈਨੂੰ ਕੌਣ ਆਖੇ, ਅੰਮਾ ਨੀ ਤੂੰ ਘੁੰਮ ਦਾਣੀ, ਆਨੀ ਆ ਮੈਂ ਆਨੀ ਆ, ਬੇਹੀ ਰੋਟੀ ਸਜਰਾ ਮੱਖਣ ਪੀੜੇ ਬਹਿ ਕੇ ਖਾਣੀ ਹੈ। ਪਤੀ ਜੀ, ਫਿਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ, ਝੱਟ ਵਿਚਾਰ ਵਿੱਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰੱਜ ਦਿੱਤਾ ਸੀ, ਜਿਸ ਨੇ ਦੁੱਧ ਮੁੱਕਣ ਤੋਂ ਮੂਹਰੇ ਉਸਦੇ ਦੰਦ ਕੱਢ ਦਿੱਤੇ ਸਨ, ਉਸ ਪਰਮੇਸ਼ਰ ਨੇ ਕੈਦ ਪੈਣ ਤੋਂ ਪਹਿਲਾਂ ਉਸਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫਿਰ ਮੈਂ ਸੋਚਦੀ ਹਾਂ ਉਹ ਸ਼ੇਰ ਪੁੱਤਰੀ ਦੁੱਖਾਂ ਨੂੰ ਕੱਢ ਜਾਵੇਗੀ, ਮੈਨੂੰ ਉਸ ਪਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖਬਰੇ ਇਸ ਕਸ਼ਟਣੀ ਵਿੱਚ ਕੋਈ ਭਲਿਆਈ ਹੋਵੇ, ਵਾਹਿਗੁਰੂ ਜੋ ਕੁਝ ਕਰਦਾ ਹੈ ਸਾਡਾ ਭਲਾ ਕਰਦਾ ਹੈ, ਕੀ ਜਾਣੀਏ ਕਾਬਲ ਵਿੱਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤੀ ਕਰ ਸਕਦੀ ਹੋਵੇ, ਗੁਰੂ ਨੇ ਇਸੇ ਕਰਕੇ ਉਸਨੂੰ ਉੱਥੇ ਭੇਜਿਆ ਹੋਵੇ, ਗੁਰੂ ਦੇ ਕਾਰੇ ਗੁਰੂ ਜਾਣਦਾ ਹੈ, ਸਾਨੂੰ ਸਿੱਧਕ ਲੋੜੀਏ। ਐਵੋ ਸੋਚਾਂ ਤਾਂ ਮੈਂ ਤਕੜੀ ਰਹਿੰਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ ਬਹੁਤ ਦੁੱਖ ਇਸੇ ਕਰਕੇ ਕਰਦੀ ਹਾਂ ਨਾ ਜੋ ਮੇਰੀ ਧੀ ਹੈ, ਅੱਗੇ ਵੀ ਕਈ ਵਾਰੀ ਭਾਜਣਾ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ, ਮੇਰੇ ਜੀ ਨੂੰ ਕੁਝ ਕੁਝ ਹੁੰਦਾ ਸੀ ਪਰ ਆਹ ਕੋਈ ਤਾਂ ਕਦੇ ਨਹੀਂ ਸੀ ਨਾ ਹੋਇਆ, ਹੁਣ ਇਹ ਕੁਛ ਮੈਨੂੰ ਮੇਰੀ ਕਰਕੇ ਹੋਇਆ ਹੈ। ਅਤੇ ਗੁਰੂ ਗ੍ਰੰਥ ਜੀ ਦਾ ਵਾਕ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਪਤੀ, ਸੱਚ ਹੈ ਦੁੱਖ ਹੈ ਤਾਂ ਮੈਂ ਮੇਰੀ ਦਾ ਹੀ ਹੈ, ਪਰ ਮੈਂ ਮੇਰੀ ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ, ਪਰ ਭੁਲੇਖਾ ਵੀ ਇੱਕ ਇੱਥੇ ਹੈ, ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕ ਜਾਣਦੇ ਹਨ ਉਹ ਕਮਜ਼ੋਰ ਅਤੇ ਨਿਤਾਣੇ ਹੋ ਰਹੇ ਹਨ, ਲੋਕ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ ਮੈਂ ਮੇਰੀ ਤਿਆਗ ਬੈਠੇ ਹਾਂ, ਮੈਂ ਮੇਰੀ ਜੋ ਦੁਖਦਾਤੀ ਹੈ ਉਸਦਾ ਤਿਆਗ ਕਰੀਦਾ ਹੈ, ਅਸਲ ਮੈਂ ਸ਼ੁੱਧ ਮੈਂ ਤਾਂ ਆਪੇ ਦਾ ਤੁਰਾ ਹੈ, ਕੇਂਦਰ ਹੈ, ਉਸਨੂੰ ਵੰਜਾ ਕੇ ਕਾਹਦਾ ਸੁੱਖ, ਤੋ ਸਾਨੂੰ ਜੋ ਦੁੱਖ ਉੱਠਦਾ ਹੈ ਉਹ ਉਸ ਸਵੈ ਸਤਿਕਾਰ ਤੋਂ, ਉਸ ਸੁੱਚੀ ਅਣਖ ਤੋਂ ਉੱਠਦਾ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੀਆਂ ਦੇ ਮਰ ਚੁੱਕੇ ਮਨਾਂ ਵਿੱਚ ਜਗਾਈ ਹੈ। ਤੁਹਾਡਾ ਜੋਸ਼ ਅਤੇ ਪਿਆਰ ਕੇ ਧੀ ਧਰਮ ਸ਼ਰਮ ਵਿੱਚ ਮਰੇ, ਇਹ ਇੱਕ ਸੋਹਣੀ ਉੱਚੀ ਅਣਖ ਹੈ, ਧਰਮ ਸਰੂਪੀ ਅਣਖ ਹੈ, ਇਹ ਇੱਕ ਮਾਨਸਿਕ ਜਿੰਦ ਹੈ, ਇਹ ਨਾ ਹੋਵੇ ਤਾਂ ਉਹ ਤੁਸਾਂ ਮੈਂ ਮੇਰੀ ਨਹੀਂ ਜਿੱਤੀ, ਉਹ ਤਾਂ ਤੁਸਾਂ ਵਿੱਚ ਤਾਣ ਨਹੀਂ ਰਿਹਾ, ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ, ਬਾਕੀ ਰਹੀ ਮੈਂ ਮੇਰੀ ਦੀ ਅਸਲ ਜਿੱਤ, ਉਹ ਵੀ ਸਮਝ ਲਓ, ਮੈਂ ਮੇਰੀ ਗੱਲਾਂ ਨਾਲ ਨਹੀਂ ਮਰ ਸਕਦੀ, ਅਨੇਕ ਸਾਧਨ ਕਰੋ ਇਹ ਜੀਵਦੀ ਰਹਿੰਦੀ ਹੈ, ਕਿਉਂਕਿ ਸਰੀਰ ਸੁੱਖ ਲੋੜਦਾ ਹੈ ਅਤੇ ਦੁੱਖ ਤੋਂ ਪਰੇ ਹਟਦਾ ਹੈ, ਸੁੱਖ ਦੇਣ ਵਾਲਿਆਂ ਨਾਲ ਮੈਂ ਪਿਆਰ ਕਰਦੀ ਹੈ, ਦੁੱਖ ਦੇਣ ਵਾਲਿਆਂ ਨਾਲ ਸੂਗ, ਇਸ ਕਰਕੇ ਸੁਖਦਾਈ ਮੈਂ ਅਤੇ ਮੇਰੀਆਂ ਵਿੱਚ ਸਾਡਾ ਪਿਆਰ ਗੱਠਿਆ ਪਿਆ ਹੈ, ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਤੋਂ ਹੀ ਇਸਦਾ ਦਾਰੂ ਕਰਨਾ ਦੱਸਿਆ ਹੈ ਅਤੇ ਸਾਨੂੰ ਇਲਾਹੀ ਭੇਦ ਉਸ ਪਿਆਰੇ ਵਾਹਿਗੁਰੂ ਨੂੰ ਪ੍ਰੇਮ ਕਰਨ ਦਾ ਸਿਖਾਇਆ ਹੈ, ਜੋ ਸਾਨੂੰ ਉਸ ਪਿਆਰ ਸੋਮੇ ਨਾਲ ਪਿਆਰ ਪੈ ਜਾਵੇ, ਉਸਨੂੰ ਅਸੀਂ ਪਿਆਰ ਕਰਦੇ ਕਰਦੇ ਓਪਰਾ ਜਾਣ ਨੂੰ ਹਟ ਜਾਵੀਏ ਅਤੇ ਹੁਣ ਜੋ ਸਾਡੇ ਅਤੇ ਉਹਦੇ ਵਿੱਚ ਵਿਥ ਹੈ ਦੂਰ ਹੋ ਜਾਵੇ ਅਤੇ ਉਸਨੂੰ ਅਸੀਂ ਮੇਰਾ ਜਾਂ ਆਪਣਾ ਸਮਝਣ ਲੱਗ ਪਈਏ, ਜਦੋਂ ਸਾਡੀ ਮੇਰੀ ਦਾ ਤਣਾਅ ਉਸ ਪਿਆਰੇ ਨਾਲ ਲੱਗ ਗਈ ਤਦ ਉਹਨਾਂ ਪਦਾਰਥਾਂ ਦੀ ਮੇਰੀ ਤੋਂ ਜੋ ਨਹੀਂ ਰਹਿਣੇ ਉੱਚੇ ਹੋ ਕੇ ਵਾਹਿਗੁਰੂ ਮੇਰਾ ਹੈ ਇਸ ਉੱਚੀ ਮੇਰੀ ਵਿੱਚ ਪਹੁੰਚ ਪਾਵਾਂਗੇ। ਵਾਹਿਗੁਰੂ ਨੂੰ ਮੇਰਾ ਮੇਰਾ ਕਹਿੰਦਿਆਂ ਜਦ ਉਸ ਪਿਆਰੇ ਦਾ ਪ੍ਰੇਮ ਸਾਡੇ 'ਤੇ ਆ ਕੇ ਨਿਜਰ ਧਾਰ ਵਸੇਗਾ ਤਦੋਂ ਸਾਡੀ ਸ਼ੁੱਧ ਮੈਂ ਉੱਤੇ ਜੋ ਹਉਂ ਦਾ ਪਰਦਾ ਹੈ ਹਟ ਜਾਵੇਗਾ ਔਰ ਸ਼ੁੱਧ ਹੋ ਗਈ ਮੈਂ ਉਸ ਪ੍ਰੇਮ ਪੁੰਜ ਦੇ ਨਾਲ ਜੁੜ ਜਾਵੇਗੀ, ਐਂ ਉਹ ਬਲਵਾਨ ਹੋ ਜਾਵੇਗੀ ਅਤੇ ਉਸਦੇ ਮੇਲ ਦੇ ਰਸ ਵਿੱਚ ਸੁੱਖ ਮਾਣੇਗੀ, ਸੁਖੀ ਹੋ ਕੇ ਜੁੜ ਜਾਏਗੀ ਔਰ ਫਿਰ ਵਿਛੋੜਾ ਨਹੀਂ ਹੋਵੇਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਬਸੰਤ ਕੌਰ ਜੋ ਕਿ ਸਤਵੰਤ ਕੌਰ ਦੀ ਮਾਂ ਹੈ ਅਤੇ ਹਿੰਮਤ ਸਿੰਘ ਜੋ ਸਤਵੰਤ ਕੌਰ ਦਾ ਪਿਤਾ ਹੈ, ਦੋਨਾਂ ਦੀ ਜੋ ਬਾਕੀ ਦੀ ਵਾਰਤਾਲਾਪ ਹੈ ਉਹ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।